ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਝਟਕਾ ਮੀਟ ਵਾਲੇ ਮਾਮਲੇ ਤੇ ਮਾਨ ਸਰਕਾਰ ਘਿਰ ਗਈ ਹੈ, ਕੀ ਚੱਲਦਾ ਪਿਆ?
ਬਿਲਕੁਲ ਜੀ, ਇੱਕ ਪਾਸੇ ਤਾਂ ਝਟਕਾ ਮੀਟ ਵਾਲੇ ਮਸਲੇ ਦੇ ਉੱਤੇ ਪੰਜਾਬ ਦੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਦੂਏ ਪਾਸੇ ਦਾਇਰੇ ਦੇ ਵਿੱਚ ਕਿਤੇ ਨਾ ਕਿਤੇ SGPC ਵੀ ਆ ਰਹੀ ਹੈ। ਵਿਜੇ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਲੰਘੇ ਦਿਨੀ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਦਰਭ ਦੇ ਵਿੱਚ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਰੱਖੇ, ਜਿਹਨੂੰ ਲੈ ਕੇ SGPC ਔਰ ਸਰਕਾਰ 'ਚ ਕੁਝ ਟਕਰਾਅ ਵੀ ਨਜ਼ਰ ਆਇਆ ਸੀ ਕਿ ਧਾਰਮਿਕ ਕੰਮਾਂ 'ਚ ਦਖਲ ਹੈ, ਅਤੇ ਉਹ ਸਭ ਦੇ ਬਾਵਜੂਦ ਵੀ ਉੱਥੇ ਵਿਧਾਨ ਸਭਾ ਦਾ ਇੱਕ ਸੈੱਟ ਲੱਗਿਆ ਅਤੇ ਉਹ ਸੈੱਟ ਦੇ ਵਿੱਚ ਜੋ ਸਿਆਸੀ ਖੇਡ ਹੋਈ ਸਭ ਨੇ ਦੇਖੀ। ਉਸ ਦੌਰਾਨ ਇੱਕ ਅਹਿਮ ਫੈਸਲਾ ਲਿਆ ਗਿਆ ਕਿ ਕੁਛ ਤਾਂ ਕਰਕੇ ਜਾਈਏ, ਦੱਸਣ ਨੂੰ ਤਾਂ ਹੋਈਏ ਕੀ ਕੀਤਾ। ਫਿਰ ਉਹ 'ਚ ਫੈਸਲਾ ਲਿਆ ਸੀ ਕਿ ਅਸੀਂ ਜੀ ਤਲਵੰਡੀ ਸਾਬੋ ਨੂੰ, ਸ਼੍ਰੀ ਅਨੰਦਪੁਰ ਸਾਹਿਬ ਨੂੰ ਅਤੇ ਅੰਮ੍ਰਿਤਸਰ ਦੇ ਉਸ ਗੁਰੂ ਘਰ ਦੇ ਆਲੇ ਦੁਆਲੇ ਦੇ ਗਲਿਆਰੇ ਨੂੰ, ਚੁਗਿਰਦੇ ਨੂੰ, ਹੈ ਨਾ, ਜਿਹੜੀ ਉਹ ਵਿਰਾਸਤੀ ਖੇਤਰ ਹੈ ਉਹਨੂੰ ਅਸੀਂ ਜੀ ਧਾਰਮਿਕ ਨਗਰੀ ਦਾ ਦਰਜਾ ਦਿੰਦੇ ਹਾਂ। ਅਤੇ ਜਿਸ 'ਤੇ ਫਿਰ ਸਵਾਲ ਵੀ ਉੱਠਿਆ ਜੀ ਕਿ ਘੱਟੋ ਘੱਟ ਪੁਰਾਤਨ ਅੰਮ੍ਰਿਤਸਰ ਸ਼ਹਿਰ ਨੂੰ ਦੇਣ ਦੇ, ਜਿਹੜੇ ਗੇਟਾਂ ਦੇ ਅੰਦਰ ਉਹ ਪੁਰਾਣੇ ਦਰਵਾਜ਼ੇ ਨੇ ਉਹਨਾਂ ਦੇ ਅੰਦਰ ਜਿਹੜਾ ਸ਼ਹਿਰ ਆਉਂਦਾ ਹੈ, ਜੇ ਪੂਰੇ ਨੂੰ ਦੇਣਾ ਉਹਨੂੰ ਤਾਂ ਦੇ ਦਿੰਦੇ। ਫਿਰ ਸਪੀਕਰ ਸਾਹਿਬ ਨੇ ਉਹਨੂੰ ਦਰੁਸਤ ਵੀ ਕੀਤਾ ਸੀਗਾ ਕਿ ਨਹੀਂ ਨਹੀਂ ਜੀ, ਉਹ ਤਾਂ ਤੁਹਾਨੂੰ ਸਮਝਣ 'ਚ ਜਾਂ ਉਹਨਾਂ ਦੇ ਕਹਿਣ 'ਚ ਕੋਈ ਫਰਕ ਆ ਗਿਆ, ਅਸਲ 'ਚ ਪੂਰਾ ਸ਼ਹਿਰ ਹੀ ਐਲਾਨਿਆ ਜੀ ਅਸੀਂ। ਚਲੋ, ਵੈਸੇ ਤਾਂ ਸੰਵਿਧਾਨ 'ਚ ਜੋ ਪਾਸ ਹੋ ਜਾਵੇ ਇੱਕ ਵਾਰ ਉਹਨੂੰ ਇੱਦਾਂ ਨਹੀਂ ਬਦਲਿਆ ਜਾ ਸਕਦਾ ਹੁੰਦਾ, ਪਰ ਫਿਰ ਵੀ ਹੁਣ ਇਸ ਤਹਿਤ ਇਹਦਾ ਮਤਲਬ ਤਿੰਨ ਸ਼ਹਿਰਾਂ ਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਵਿਧਾਨ ਸਭਾ ਦੇ ਵਿੱਚ ਜਿਹੜੀ ਅਨੰਦਪੁਰ ਸਾਹਿਬ ਹੋਈ। ਫਿਰ ਉਹਦਾ ਨੋਟੀਫਿਕੇਸ਼ਨ ਹੋ ਗਿਆ
ਜੀ।
ਹੁਣ ਜਦੋਂ ਨੋਟੀਫਿਕੇਸ਼ਨ ਹੋਇਆ ਤਾਂ ਨੋਟੀਫਿਕੇਸ਼ਨ 'ਚ ਆ ਗਿਆ ਵੀ ਕਿ ਮੀਟ, ਜਰਦਾ, ਬੀੜੀ, ਸਿਗਰਟ, ਸ਼ਰਾਬ, ਅਜਿਹੀਆਂ ਜਿੰਨੀਆਂ ਅਲਾਮਤਾਂ ਨੇ, ਹੈ ਨਾ, ਉਹ ਸਾਰਾ ਕੁਛ, ਮੀਟ, ਮੱਛੀ, ਜੇ ਵੋ, ਇਹ ਸਾਰਾ ਕੁਛ ਜੀ ਇਹਨਾਂ ਪਵਿੱਤਰ ਸ਼ਹਿਰਾਂ ਦੇ ਦਾਇਰੇ ਤੋਂ, ਇਹਦੀ ਹੱਦ ਤੋਂ ਬਾਹਰ ਹੋਏਗਾ, ਅੰਦਰ ਨਹੀਂ ਹੋਏਗਾ। ਹੁਣ ਇਸ ਸਾਰੇ ਦੇ ਵਿੱਚ ਇੱਕ ਪੱਖੋਂ ਤਾਂ ਇਹ ਸਹੀ ਲੱਗਿਆ ਵੀ ਕਿ ਕਦਮ ਦਰੁਸਤ ਹੈ, ਦੂਸਰੇ ਪਾਸੇ ਇਹਦੇ ਵਿੱਚ ਇੱਕ ਨੁਕਤਾ ਜਿਹੜਾ ਆਇਆ ਉਹ ਬੀਬੀ ਕਿਰਨਜੋਤ ਕੌਰ ਹੋਰਾਂ ਨੇ ਬਕਾਇਦਾ ਤੌਰ 'ਤੇ ਇੱਕ ਲੰਬੀ ਚੌੜੀ ਪੋਸਟ ਪਾ ਕੇ ਸਵਾਲ ਖੜਾ ਕੀਤਾ ਕਿ ਵੀ ਤੁਸੀਂ ਪਵਿੱਤਰ ਨਗਰੀ ਵਰਗਾ ਕਾਰਜ ਕਰ ਰਹੇ ਹੋ, ਇਹ ਚੰਗੀ ਗੱਲ ਹੈ, ਤੁਸੀਂ ਤੰਬਾਕੂ, ਬੀੜੀ, ਸਿਗਰਟ ਜਿਹੜੀਆਂ ਚੀਜ਼ਾਂ ਸਿੱਖੀ ਦੇ ਵਿੱਚ ਨਹੀਂ ਹੈਗੀਆਂ ਉਹਨਾਂ ਨੂੰ, ਹੈ ਨਾ, ਬਾਹਰ ਕਰਨ ਦੀ ਕਵਾਇਤ ਕੀਤੀ ਹੈ, ਇਹ ਚੰਗਾ ਕਦਮ ਹੈ। ਪਰ ਉਹ ਕਹਿੰਦੇ ਵੀ ਤੁਸੀਂ ਝਟਕਾ ਮੀਟ ਨੂੰ ਕਿਵੇਂ ਦੂਰ ਕਰ ਸਕਦੇ ਹੋ? ਇਹ ਤਾਂ ਉਹਨਾਂ ਨੇ ਫਿਰ ਹਵਾਲੇ ਦਿੱਤੇ ਆਪਣੀ ਪੋਸਟ ਦੇ ਵਿੱਚ। ਉਹ ਕਹਿੰਦੇ ਵੀ ਬਕਾਇਦਾ ਤੌਰ 'ਤੇ 1935 ਦੇ ਵਿੱਚ ਤਾਂ ਝਟਕਾ ਕਾਨਫਰੰਸ ਹੋਈ ਸੀ, ਇਹਦਾ ਮਤਲਬ ਅਜਿਹਾ ਕੁਛ ਪਹਿਲਾਂ ਵੀ ਕਦੇ ਕੋਸ਼ਿਸ਼ ਹੋਈ ਹੋਏਗੀ, ਤਾਂ ਉਹਦਾ ਹਵਾਲਾ ਕਿ ਝਟਕਾ ਕਾਨਫਰੰਸ ਕਰਨੀ ਪਈ ਸੀ
ਜੀ।
ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਕਾਲ ਦੀਆਂ ਕਈ ਸਾਖੀਆਂ ਦੇ ਹਵਾਲੇ ਉਦਾਹਰਨਾਂ ਦਿੱਤੀਆਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕੁਰਕਸ਼ੇਤਰ ਸੀਗੇ ਜੀ, ਜਦੋਂ ਮਤਲਬ ਜਿਹੜਾ ਉਹ ਲੱਗਦਾ ਗ੍ਰਹਿਣ ਜੀ, ਤੇ ਉਸ ਸਮੇਂ ਉਹਨਾਂ ਨੇ ਫਿਰ ਹਿਰਨ ਰਿੰਨਿਆ, ਕਿਆ ਲਓ ਦੇਖੋ ਵੀ ਰਿੱਝ ਰਿਹਾ ਕਿ ਤੁਸੀਂ ਕਹਿੰਦੇ ਹੋ ਇਸ ਸਮੇਂ 'ਚ ਖਾਣਾ ਨਹੀਂ, ਪਕਾਉਣਾ ਨਹੀਂ ਕੁਛ, ਹੈ ਨਾ। ਫਿਰ ਉਹਨਾਂ ਨੇ ਗੁਰੂ ਸਾਹਿਬ ਦੀਆਂ ਹੋਰ ਮਤਲਬ ਜਿਹੜੀ ਜਿਵੇਂ ਜੰਗਲਾਂ ਦੇ ਵਿੱਚ ਰਹਿੰਦੇ ਨੇ ਸਿੰਘ ਜੀ, ਉਸ ਸਮੇਂ ਯੁੱਧ ਲੜਦੇ ਸੀ ਉਸ ਸਮੇਂ, ਸੋ ਇਹ ਸਾਰੀਆਂ ਉਦਾਹਰਨਾਂ ਦੇ ਉਹਨਾਂ ਨੇ ਕਿਹਾ ਕਿ ਸਿੱਖੀ ਦੇ ਵਿੱਚ ਕਿਤੇ ਵੀ ਝਟਕਾ ਮੀਟ ਵਰਜਿਤ ਨਹੀਂ ਹੈ। ਫਿਰ ਤੁਸੀਂ ਇਹਨੂੰ ਦੂਰ ਕਰਕੇ ਇੱਥੇ ਇੱਕ ਤਰੀਕਾਕਾਰ ਨਾਲ ਮਤਲਬ ਬ੍ਰਾਹਮਣਵਾਦ ਦੇ ਜਿਹੜੀ ਵਿਚਾਰਧਾਰਾ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ, ਕਹਿੰਦੇ ਤੁਸੀਂ ਉਹ ਸਿੱਖੀ 'ਤੇ ਲਾਗੂ ਕਰਨਾ ਚਾਹੁੰਦੇ ਹੋ
ਜੀ।
ਹੁਣ ਇਹਦੇ ਵਿੱਚ ਇੱਕ ਪਹਿਲੂ ਜਿਹੜਾ ਇਹ ਹੈ ਕਿ ਬੀਬੀ ਕਿਰਨਜੋਤ ਕੌਰ ਨੇ ਜਿਹੜਾ ਨੁਕਤਾ ਛੂਹਿਆ ਉਹਦੇ ਵਿੱਚ ਸੋਚਣ ਵਾਲੇ ਦੋ ਤਿੰਨ ਪਹਿਲੂ ਨੇ। ਇੱਕ ਪਹਿਲੂ ਤਾਂ ਇਹ ਹੈ ਕਿ ਸਿੱਖੀ ਦੇ ਵਿੱਚ ਇਹ ਗੱਲ ਪ੍ਰਮਾਣਿਤ ਤੌਰ ਦੇ ਉੱਤੇ ਹੈ ਜੀ ਕਿ ਆਹ ਬਾਕੀ ਬੁਰਾਈਆਂ ਤੋਂ ਦੂਰ ਰਹਿਣਾ, ਖਾਸ ਕਰ ਜਦੋਂ ਅੰਮ੍ਰਿਤਧਾਰੀ ਸਿੱਖ ਹੋ ਗਏ ਫਿਰ ਤਾਂ ਬਿਲਕੁਲ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਨੇੜੇ ਨਹੀਂ ਆ ਸਕਦੇ। ਪਰ ਇਹਦੇ ਵਿੱਚ ਮੀਟ ਨੂੰ ਲੈ ਕੇ ਵੀ ਦੋ ਧਾਰਾਵਾਂ ਚੱਲਦੀਆਂ ਨੇ ਅਜੇ ਵੀ, ਕਿਉਂਕਿ ਕੁਝ ਡੇਰੇਦਾਰ ਨੇ ਤੇ ਜਦੋਂ ਉਹ ਡੇਰਾਦਾਰ ਅੰਮ੍ਰਿਤ ਛਕਾਉਂਦੇ ਨੇ ਤਾਂ ਉੱਥੇ ਜੋ ਨਾਲ ਸਿੱਖਿਆਵਾਂ ਦਿੰਦੇ ਨੇ, ਸੁਨੇਹ ਦਿੰਦੇ ਨੇ, ਨਿਯਮਾਵਲੀ ਦਿੰਦੇ ਨੇ, ਉਹਦੇ ਵਿੱਚ ਇਹ ਚੀਜ਼ਾਂ ਵੀ ਨੇ ਕਿ ਵੀ ਇਹਨਾਂ ਚੀਜ਼ਾਂ ਤੋਂ ਵੀ ਦੂਰ ਰਹਿਣਾ। ਤੇ ਦੂਸਰੇ ਪਾਸੇ ਇਹ ਹਵਾਲਾ ਜਿਹੜਾ ਗੁਰੂ ਸਾਹਿਬ ਦੇ ਫਲਸਫੇ ਨਾਲ ਕੁਝ ਤਰ੍ਹਾਂ ਕਹਿੰਦੇ ਕਿ ਨਹੀਂ ਇਹ ਪ੍ਰਵਾਨ ਹੈ ਜੀ, ਕੋਈ ਮਸਲਾ ਨੀਗਾ। ਹੁਣ ਇਹ ਦੋ ਧਾਰੀ ਜਿਹੜਾ ਪਹਿਲੂ ਹੈ ਉਹਦੇ ਵਿੱਚ ਫਿਰ ਜਿਹੜੇ ਤਾਂ ਨਹੀਂ ਖਾਂਦੇ ਉਹ ਤਾਂ ਨਹੀਂ ਖਾਂਦੇ, ਅੰਮ੍ਰਿਤ ਛੱਕ ਕੇ ਵੀ ਜਾਂ ਅੰਮ੍ਰਿਤ ਛਕਣ ਤੋਂ ਬਿਨਾਂ ਵੀ। ਜਿਹੜੇ ਖਾਂਦੇ ਨੇ ਉਹਨਾਂ 'ਚ ਕਈ ਕਹਿੰਦੇ ਵੀ ਜਦੋਂ ਇਹ ਪ੍ਰਮਾਣਿਤ ਹੈ ਫਿਰ ਸਾਨੂੰ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਫਿਰ ਇਹਦੇ ਨਾਲ ਕੋਈ ਮਸਲਾ ਨਹੀਂ, ਅੰਮ੍ਰਿਤ ਛੱਕ ਕੇ ਵੀ ਅਸੀਂ ਇਹ ਖਾ ਸਕਦੇ ਹਾਂ, ਇਸ ਲਈ ਸਾਨੂੰ ਕੋਈ ਲੁਕਾਉਣ ਨਹੀਂ। ਕਈ ਅੰਮ੍ਰਿਤ ਛੱਕ ਕੇ ਫਿਰ ਥੋੜ੍ਹਾ ਬਹੁਤਾ ਓਹਲਾ ਰੱਖ ਕੇ ਖਾਂਦੇ ਨੇ, ਸੋ ਇਸ ਲਈ ਇਹ ਜਿਹੜਾ ਪਹਿਲੂ ਹੈ ਉਹ ਸਾਰੇ ਨੂੰ ਅੱਜ ਬੀਬੀ ਕਰਮਜੋਤ ਕੌਰ ਨੇ ਇਸ ਤਰੀਕਾਕਾਰ ਨਾਲ ਖੋਲ ਕੇ ਰੱਖਤਾ ਕਿ ਵੀ ਘੱਟੋ ਘੱਟ ਇਹ ਮਸਲਾ ਤਾਂ ਨਿਬੇੜ ਲਓ ਪਹਿਲਾਂ। ਸੋ ਇੱਕ ਪਾਸੇ ਨਿਸ਼ਾਨੇ ਤੇ ਇਹਦੇ ਨਾਲ ਸਰਕਾਰ ਆ ਗਈ ਕਿ ਵੀ ਤੁਸੀਂ ਜਿਹੜਾ ਇਹ ਪਵਿੱਤਰ ਸ਼ਹਿਰ ਦੇ ਦਰਜੇ ਦੇ ਚੱਕਰ ਚ ਇਹ ਬਾਹਰ ਕਰ ਰਹੇ ਹੋ। ਦੂਸਰੇ ਪਾਸੇ ਇਸੇ ਤਰੀਕਾਕਾਰ ਦੇ ਹਵਾਲੇ ਨਾਲ ਕਿ SGPC ਵੀ ਗਈ ਕਿ ਭਾਈ ਤੁਸੀਂ ਤਾਂ ਤੈਅ ਕਰੋ ਬੀਬੀ ਕਿਰਨਜੋਤ ਕੌਰ SGPC ਦੀ ਮੈਂਬਰ ਹੈ, ਉਹ ਕਿਸੇ ਸਮੇਂ SGPC ਦੇ ਵਿੱਚ ਜਨਰਲ ਸਕੱਤਰ ਦੇ ਅਹੁਦੇ ਤੱਕ ਰਹੀ ਹੈ, ਕਿਰਪਾਲ ਸਿੰਘ ਵਡੂੰਗਰ ਦੇ ਨਾਲ ਉਹਨੇ ਕੰਮ ਕੀਤਾ, ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ, ਪੰਥਕ ਇਤਿਹਾਸ ਚੋਂ ਸਿੱਖ ਇਤਿਹਾਸ ਚੋਂ ਪਰਿਵਾਰ ਦਾ ਪਿਛੋਕੜ ਹੈ, ਤੇ ਜੇ ਉਹ ਅੱਜ ਬੋਲ ਰਹੀ ਹੈ ਤਾਂ ਫਿਰ SGPC ਕਿਉਂ ਚੁੱਪ ਹੈ? ਕਿਉਂਕਿ SGPC ਦੀ ਕਾਰਜ ਵਿਧਾ ਦੇ ਵਿੱਚ ਬੀਬੀ ਮੌਜੂਦਾ ਧਿਰ ਦੇ ਸਾਹਮਣੇ ਖੜੀ ਹੈ, ਤੇ ਇਸ ਲਈ ਉਹਨਾਂ ਨਾਲ ਜੇ ਰਾਬਤਾ ਨਹੀਂ ਹੈ ਤਾਂ ਇਹਦਾ ਮਤਲਬ SGPC ਨੂੰ ਵੀ ਇਸ ਮਸਲੇ ਦੇ ਜਵਾਬ ਦੇਣਾ ਚਾਹੀਦਾ। ਬੀਬੀ ਕਰਮਜੋਤ ਕੌਰ ਨੇ ਜੇ ਸਰਕਾਰ ਨੂੰ ਸਵਾਲ ਕੀਤਾ, ਸਵਾਲ SGPC ਨੂੰ ਵੀ ਕਿ ਤੁਹਾਡਾ ਸਟੈਂਡ ਕੀ ਹੈ ਜੀ ਇਹਦੇ ਤੇ, ਤੁਸੀਂ ਕੀ ਕਹਿਣਾ? ਹਾਂ, ਚੀਕਾਂ ਕੁਝ ਕਾਰੋਬਾਰੀਆਂ ਨੇ ਵੀ ਮਾਰੀਆਂ ਨੇ, ਚਾਹੇ ਉਹ ਬੀੜੀ ਸਿਗਰਟ ਵੇਚਣ ਵਾਲੇ ਹੋਣ, ਚਾਹੇ ਉਹ ਸ਼ਰਾਬ ਵੇਚਣ ਵਾਲੇ ਹੋਣ, ਚਾਹੇ ਉਹ ਮੀਟ ਦੀਆਂ ਰੇਹੜੀਆਂ ਫੜੀਆਂ ਹੋਟਲਾਂ ਢਾਬਿਆਂ ਵਾਲੇ ਹੋਣ, ਉਹਨਾਂ ਨੇ ਮਾਰੀਆਂ। ਔਰ ਉਹਦੇ ਵਿੱਚ ਇਹ ਨੀਗਾ ਕਿ ਕੋਈ ਖਾਸ ਧਰਮ ਜਾਤ ਫਿਰਕੇ ਦੇ ਲੋਕ ਨੇ, ਉਹ 'ਚ ਸਾਰੇ ਤਰ੍ਹਾਂ ਦੇ ਲੋਕਾਂ ਦੇ ਕਾਰੋਬਾਰ ਨੇ
ਜੀ।
ਸੋ ਇਸ ਲਈ ਉਹ ਇੱਕ ਵੱਖਰਾ ਇੱਕ ਵਿਸ਼ਾ ਖੜਾ ਹੈ ਉਹਦੇ ਨਾਲ ਕਿ ਵੀ ਮਤਲਬ ਕਿ ਜੇਕਰ ਉਹ ਕਹਿੰਦੇ ਵੀ ਕੱਲ੍ਹ ਨੂੰ ਸੀ ਸਾਰੇ ਆਪਾਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਤੋਂ ਬਿਨਾਂ ਕਿਹੜੀ ਥਾਂ ਸੱਖਣੀਆਂ ਜਿੱਥੇ ਉਹਨਾਂ ਦੇ ਚਰਨ ਨਹੀਂ ਪਏ ਹੈ, ਜਾਂ ਜਿਹੜਾ ਖੇਤਰ ਉਹਨਾਂ ਤੋਂ ਪ੍ਰਭਾਵਿਤ ਨੀਗਾ, ਫਿਰ ਉਹ ਆਪਣਾ ਤਰੀਕੇ ਕਾਰਨ ਨਾਲ ਸਵਾਲ ਖੜੇ ਕਰ ਰਹੇ ਨੇ। ਪਰ ਜਿਹੜਾ ਬੀਬੀ ਕਿਰਨਜੋਤ ਕੌਰ ਨੇ ਸਵਾਲ ਖੜਾ ਕੀਤਾ ਝਟਕਾ ਮੀਟ, ਇਸ ਨੇ ਪੰਜਾਬ ਸਰਕਾਰ ਨੂੰ ਵੀ ਕਟਹਿਰੇ 'ਚ ਲਿਆਂਦਾ ਤੇ ਝਟਕਾ ਕਿਤੇ ਨਾ ਕਿਤੇ SGPC ਨੂੰ ਵੀ ਦਿੱਤਾ ਕਿ ਬਾਈ ਤੁਸੀਂ ਵੀ ਤੁਹਾਨੂੰ ਵੀ ਰੋਣਿਆ ਕਿ ਦਓ ਜਵਾਬ, ਤੁਹਾਡਾ ਇਹਦੇ 'ਤੇ ਤਰਕ ਕੀ ਹੈ। ਸੋ ਮੈਨੂੰ ਲੱਗਦਾ ਆਉਂਦੇ ਸਮੇਂ ਤੇ ਫਿਰ ਬਹਿਸ ਛਿੜ ਸਕਦੀ ਹੈ, ਪਰ ਬੀਬੀ ਦੀ ਗੱਲ ਅਜੇ ਕਿਸੇ ਨੇ ਉਵੇਂ ਕੱਟ ਕੇ ਜਾਂ ਇਹਦਾ ਵਿਰੋਧ ਕਰਕੇ ਉਵੇਂ ਕਿਸੇ ਨੇ ਕੋਈ ਮੁਖਾਲਫਤ ਤਾਂ ਨਹੀਂ ਕੀਤੀ, ਪਰ SGPC ਦੀ ਚੁੱਪੀ ਦੇ ਨਾਲ ਇੱਕ ਸਵਾਲ ਖੜਾ ਤੇ ਸਰਕਾਰ ਇਹ 'ਚੋਂ ਕੰਨੀ ਕਤਰਾ ਰਹੀ ਹੈ ਵੀ ਸਵਾਲ ਖੜਾ।
ਤੇ ਦੀਪਕ ਜੀ, ਜਥੇਦਾਰ ਗੜਗੱਜ ਨੇ ਲਿਖੀ ਚਿੱਠੀ ਤੇ ਚਿੱਠੀ ਨੂੰ ਲੈ ਕੇ ਉਹਨਾਂ ਤੇ ਉਹ ਸਵਾਲਾਂ ਦੇ ਦਾਇਰੇ 'ਚ ਘਿਰ ਗਏ ਨੇ, ਇਹ ਮਾਮਲਾ ਵੀ ਦੱਸਿਓ ਕੀ ਆ।
ਪਿਛਲੇ ਦਿਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਤੁਹਾਡੇ ਧਿਆਨ 'ਚ ਹੋਣਾ ਕਿ ਸਿੱਖ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਚਿੱਠੀ ਲਿਖੀ ਕਿ ਵੀ ਤੁਸੀਂ ਜਿਹੜਾ ਕੇਂਦਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਨੂੰ ਵੀਰਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਉਸ 'ਤੇ ਵਿਰੋਧ ਪ੍ਰਗਟਾਓ, ਅਤੇ ਵਿਰੋਧ ਪ੍ਰਗਟਾ ਕੇ ਤੁਸੀਂ ਉਹਨਾਂ ਨੂੰ ਦਰਜ ਕਰਾਓ ਕਿ ਬਈ ਸਾਡੇ ਲਈ ਇਹ ਸ਼ਹੀਦੀ ਸਭਾ ਹੈ, ਸ਼ਹੀਦੀ ਮੇਲ ਦਾ ਦਿਨ ਹੈ, ਇਹ ਸ਼ਹੀਦੀ ਦਿਹਾੜਾ ਸਾਡੇ ਲਈ, ਨਾ ਕਿ ਸਾਡੇ ਲਈ ਇਹ ਵੀਰ ਬਾਲ ਦਿਵਸ, ਕਿਉਂਕਿ ਬਾਲ ਸ਼ਬਦ ਦੇ ਨਾਲ ਸਾਰਿਆਂ ਨੂੰ ਸਮਝ ਆਉਂਦਾ ਕਿ ਤੁਸੀਂ ਇਹਨਾਂ ਨੂੰ ਕਿਹੜੀ ਕੈਟਾਗਰੀ 'ਚ ਰੱਖਣਾ ਚਾਹੁੰਦੇ ਹੋ। ਜਦੋਂ ਕਿ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਚੁੱਕੇ ਹਾਂ ਕਿ ਸਿੱਖੀ ਫਲਸਫੇ ਦੇ ਵਿੱਚ ਤਾਂ ਜਿਹੜਾ ਸਾਨੂੰ ਗਿਆਨ ਦੇਣ ਵਾਲੀ ਸ਼ਖਸੀਅਤ ਹੋਵੇ, ਜਿੱਥੋਂ ਸਾਨੂੰ ਸੇਧ ਮਿਲਦੀ ਹੋਵੇ, ਹੈ ਨਾ, ਜਿਹਨਾਂ ਦਾ ਜੀਵਨ ਬੜਾ ਸੱਚਾ ਸੁੱਚਾ ਹੋਵੇ, ਸਾਡੇ ਲਈ ਤਾਂ ਬਾਬੇ ਨੇ ਉਹ। ਸੋ ਅਸੀਂ ਤਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਹੈ ਨਾ, ਇਸ ਤਰੀਕਾਕਾਰ ਨਾਲ ਉਹਨਾਂ ਨੂੰ ਸੰਬੋਧਨ ਹੁੰਦੇ ਹਾਂ, ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਅਸੀਂ ਇਸ ਤਰੀਕਾਕਾਰ ਨਾਲ ਉਹਨਾਂ ਨੂੰ ਸੰਬੋਧਨ ਹੁੰਦੇ ਹਾਂ। ਸੋ ਪਰ ਤੁਸੀਂ ਉੱਥੇ ਉਹਨਾਂ ਨੂੰ ਵੀਰਬਾਲ ਦਿਵਸ ਦੇ ਹਵਾਲੇ ਨਾਲ ਇੱਕ ਵੱਖਰੀ ਆਪਣੇ ਵਾਲੀ ਵਿਚਾਰਧਾਰਾ 'ਚ ਫਿੱਟ ਕਰਨਾ ਚਾਹੁੰਦੇ ਹੋ। ਇਸ ਨੂੰ ਲੈ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਖਾਸ ਕਰਕੇ ਹੁਕਮ ਚਾੜਿਆ ਕਿ ਵੀ ਆਹ ਤੁਹਾਨੂੰ ਚਿੱਠੀ ਭੇਜੀ ਆ, ਤੁਸੀਂ ਇਹਦੀ ਆਵਾਜ਼ ਚੁੱਕੋ, ਇਹ ਕੇਂਦਰ ਸੁਣਦਾ ਨਹੀਂ। ਹੁਣ ਇੰਨੇ ਦਿਨਾਂ ਬਾਅਦ ਅਚਾਨਕ ਇੱਕ ਚਿੱਠੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਜੇਲ੍ਹ 'ਚੋਂ ਆਈ ਹੈ ਜੀ। ਜੇਲ੍ਹ 'ਚ ਜਿਹੜੀ ਚਿੱਠੀ ਲਿਖੀ ਉਹ ਚਿੱਠੀ ਲਿਖੀ ਹੈ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੇ। ਬਲਵੰਤ ਸਿੰਘ ਰਾਜੋਆਣਾ ਕਹਿੰਦੇ ਵੀ ਅਕਾਲ ਤਖ਼ਤ ਸਾਹਿਬ ਤੋਂ ਮਿੰਨਤ ਤਰਲੇ ਕਾਹਤੋਂ ਹੋਣ ਲੱਗ ਪਏ, ਅਪੀਲਾਂ ਕਾਹਤੋਂ ਹੋਣ ਲੱਗ ਪਈਆਂ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੁੰਦਾ, ਤੇ ਇਸ ਲਈ ਕਹਿੰਦੇ ਕਿ ਕੀ ਇਹ ਸਹੀ ਹੈ ਕਿ ਜਥੇਦਾਰ ਸਾਹਿਬਾਨ ਏਦਾਂ ਇੰਜ ਅਪੀਲਾਂ ਕਰਨ। ਬੇਸ਼ੱਕ ਕਿਹਾ ਜਾ ਰਿਹਾ ਕਿ ਚਿੱਠੀ 'ਚ ਉਹਨਾਂ ਨੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਹੁਕਮ ਦਿੱਤਾ, ਪਰ ਸਵਾਲ ਇੱਥੇ ਆ ਕੇ ਖੜਾ ਹੋਇਆ ਕਿ ਇੱਕ ਤਾਂ ਜਦੋਂ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰੀ ਸੰਭਾਲੀ ਆ ਉਹਨਾਂ ਨੇ, ਤਦ ਤੋਂ ਮੰਤਰੀਆਂ ਸੰਤਰੀਆਂ ਵਾਂਗ ਵੀ ਗਤੀਵਿਧੀ ਕਰਦੇ ਨੇ, ਰੋਜ਼ ਦੀ ਡਾਇਰੀ ਦੇਖ ਕੇ ਕਿ ਅੱਜ ਕਿਹੜਾ ਬਿਆਨ ਜਾਰੀ ਕਰ ਦਈਏ, ਹੈਂ ਕਿਹੜਾ ਸੋਸ਼ਲ ਮੀਡੀਆ 'ਤੇ ਚਰਚਾ 'ਚ ਆ ਜਾਵੇ, ਕਿਹੜੇ ਮੁੱਦੇ 'ਤੇ ਆਪਾਂ ਆਪਣਾ ਬਿਆਨ ਦੇ ਦਈਏ, ਹਰ ਰੋਜ਼ ਚਰਚਾ। ਜਦੋਂ ਕਿ ਪਹਿਲਾਂ ਇਹ ਹੁੰਦਾ ਸੀ ਕਿ ਜਿਹੜੇ ਤਖ਼ਤ 'ਤੇ ਕੋਈ ਮਾਮਲਾ ਆਉਂਦਾ
ਜੀ
ਉਹਦੇ ਹਵਾਲੇ ਨਾਲ ਜਥੇਦਾਰ ਸਾਹਿਬ ਨੇ ਬਚਣਾ, ਜਾਂ ਕੌਮ ਦੇ ਮੂਹਰੇ ਕੋਈ ਵੱਡੀ ਚੁਣੌਤੀ ਆ ਖਲੋਤੀ ਆ ਉਹਦੇ ਵਿੱਚ ਅਗਵਾਈ ਕਰਨੀ ਹੈ, ਜਾਂ ਕੋਈ ਖਾਸ ਮਸਲਾ ਅਜਿਹਾ ਬਣ ਗਿਆ ਜਿਹਦੇ ਉੱਤੇ ਨੋਟਸ ਲੈਣਾ ਜ਼ਰੂਰੀ ਹੋ ਜਾਂਦਾ ਜਾਂ ਉਹ ਇਹ ਨੀਗਾ ਕਿ ਤੁਸੀਂ ਰੋਜ਼ਮਰ੍ਹਾ ਦੇ ਕੰਮਾਂ ਦੇ ਵਿੱਚ ਇਸ ਤਰੀਕਾ ਕਰਨ ਨਾਲ ਮਤਲਬ ਸਾਹਮਣੇ ਆਓ। ਉਹਦੇ ਲਈ ਸ਼੍ਰੋਮਣੀ ਕਮੇਟੀ ਹੈ, ਉਹਦੇ ਲਈ ਬਾਕੀ ਸਾਰੀਆਂ ਧਿਰਾਂ ਨੇ, ਪੰਥਕ ਸੰਸਥਾਵਾਂ ਨੇ, ਉਹ ਹੈ। ਸੋ ਇਸ ਤਰੀਕਾ ਕਰਨ ਨਾਲ ਵੀ ਕੁਝ ਧਿਰਾਂ ਸਵਾਲ ਖੜੇ ਕਰਦੀਆਂ ਆਈਆਂ ਨੇ। ਪਰ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਨੇ ਇਹਨੂੰ ਨਵੇਂ ਨੁਕਤੇ ਤੋਂ ਲਿਆ ਕੇ ਖੜਾ ਕਰਤਾ। ਵਿਜੇ ਜੀ, ਐਸ ਜੀ ਪੀ ਸੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਸਖਤ ਮੁਹਿੰਮ ਛੇੜੀ
ਜੀ,
ਪੰਡਾਂ ਬੰਨ ਕੇ ਦਸਖਤਾਂ ਦੀਆਂ ਇਕੱਠੇ ਹੋ ਗਏ ਤੇ ਉਹਦੇ ਉੱਤੇ ਐਸ ਜੀ ਪੀ ਸੀ ਅੱਜ ਤੱਕ ਪੁੱਛਣ ਨਹੀਂ ਗਈ ਕਿ ਕੀ ਬਣਿਆ ਸੀ ਉਹ ਦਸਖਤ ਵਾਲੇ ਚੱਕੀ ਫਿਰਦੇ ਆ ਜੀ, ਉਹ ਸਾਰਾ ਕੁਝ ਸਾਡੀ ਸੁਣਵਾਈ ਕਿਉਂ ਨਹੀਂ। ਕਿਸੇ ਸਮੇਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਨੰਗੇ ਪੈਰੀ ਮਿਲਣ ਲਈ ਭੱਜੇ ਫਿਰਦੇ ਸੀ ਜਥੇਦਾਰ ਸਾਹਿਬਾਨ ਦਾ ਰੁਤਬਾ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਤੋਂ ਕਿਤਾ ਉੱਪਰ ਆ ਤੇ ਅੱਜ ਮਤਲਬ ਸਮਾਂ ਵੀ ਨਹੀਂ ਮਿਲਦਾ ਤੁਹਾਨੂੰ ਮਤਲਬ ਕਿ ਦਿੱਲੀ ਜਾ ਕੇ, ਹੈ ਨਾ, ਤੁਸੀਂ ਬੰਦੀ ਸਿੰਘਾਂ ਦੇ ਮਸਲੇ ਤੇ ਗੱਲ ਕਰਨਾ ਚਾਹੁੰਦੇ ਹੋ, ਹੋਰ ਸਿੱਖ ਮਸਲਿਆਂ ਤੇ ਸਮਾਂ ਮਿਲ ਜਾਂਦਾ। ਅਜਿਹੇ ਦੇ ਵਿੱਚ ਜਥੇਦਾਰ ਸਾਹਿਬਾਨ ਦੀ ਇਸ ਚਿੱਠੀ ਨੂੰ ਲੈ ਕੇ ਰਾਜੋਆਣਾ ਦੇ ਨਾਲ ਇੱਕ ਨਵੀਂ ਚਰਚਾ ਛੇੜ ਵੀ, ਕੁਝ ਤਰ੍ਹਾਂ ਕਹਿੰਦੀਆਂ ਵੀ ਕਿ ਇਹ ਬੇਲੋੜਾ ਵਿਵਾਦ ਖੜਾ ਕੀਤਾ ਜਾ ਰਿਹਾ, ਹੈ ਨਾ, ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ ਵੀ, ਕਿਉਂਕਿ ਰਾਜੋਆਣਾ ਨੇ ਚਿੱਠੀ 'ਚ ਵੀ ਕਿਹਾ ਕਿ ਘੱਟੋ ਘੱਟ ਜੇ ਲਿਖਣ ਲੱਗੇ ਸੀ ਤਾਂ ਇਹ ਤਾਂ ਦੇਖ ਲੈਂਦੇ, ਤੁਸੀਂ ਕਾਂਗਰਸੀ ਮੈਂਬਰ ਪਾਰਲੀਮੈਂਟ ਨੂੰ ਵੀ ਚਿੱਠੀਆਂ ਲਿਖਤੀਆਂ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਢਾਉਣ ਦੇ ਵਿੱਚ ਰੋਲ ਨਿਭਾਇਆ, ਜਿਹੜੇ ਉਹਨਾਂ ਨਾਲ ਖੜੇ ਨੇ, ਫਿਰ ਉਹ ਸਿੱਖ ਕਾਹਦੇ ਤੇ ਉਹ ਕਾਹਦੇ, ਇਹਦੇ ਪਰ ਵੀ ਉਹਨਾਂ ਨੇ ਸਵਾਲ ਖੜਾ ਕੀਤਾ। ਪਰ ਉਹ ਚਿੱਠੀ ਦਾ ਅਸਰ ਅਸੀਂ ਇੰਨਾ ਕੁ ਦੇਖਿਆ
ਜੀ
ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਮੁੱਦਾ ਸੰਸਦ 'ਚ ਚੁੱਕਿਆ, ਪਰ ਕੀ ਉਹਨਾਂ ਨੇ ਚਿੱਠੀ ਦੇ ਹਵਾਲੇ ਨਾਲ ਜਥੇਦਾਰ ਸਾਹਿਬ ਨੂੰ ਦੱਸਣ ਲਈ ਜਾਂ ਪੰਜਾਬ ਦੇ ਲੋਕਾਂ ਮੂਹਰੇ ਸੱਚੇ ਹੋਣ ਲਈ ਉਹ ਮੁੱਦਾ ਚੁੱਕਿਆ, ਜਾਂ ਮਾੜਾ ਮੋਟਾ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਉਹ ਇਸ ਕਦਰ ਦਾ ਸੀ? ਕੀ ਸਮੁੱਚੀ ਕੌਮ ਨੂੰ ਲੈ ਕੇ ਇਸ ਮਸਲੇ ਤੇ ਅਗਵਾਈ ਨਹੀਂ ਹੋ ਸਕਦੀ ਸੀ? ਇਸ ਮਸਲੇ ਤੇ ਸਮਝਾਇਆ ਨਹੀਂ ਜਾ ਸਕਦਾ ਸੀ ਕਿ ਵਾਰ ਵਾਰ ਜਾਣ ਬੁੱਝ ਕੇ ਵਿਗਾੜ ਕਿਉਂ ਪਾਏ ਜਾਂਦੇ ਨੇ, ਚਾਹੇ ਪੰਜਾਬ ਦੇ ਹਵਾਲੇ ਨਾਲ, ਚਾਹੇ ਪੰਥ ਦੇ ਹਵਾਲੇ ਨਾਲ, ਚਾਹੇ ਕੌਮ ਦੇ ਮਸਲੇ ਦੇ ਹਵਾਲੇ ਨਾਲ, ਚਾਹੇ ਸੂਬੇ ਦੇ ਹਵਾਲੇ ਨਾਲ? ਸੋ ਇਹਦੇ ਉੱਤੇ ਕੀ ਇਕੱਠਿਆਂ ਹੋ ਕੇ ਐਸ ਜੀ ਪੀ ਸੀ, ਪੰਥਕ ਜਮਾਤ, ਰਾਜਨੀਤਿਕ ਜਮਾਤ ਇਕੱਠਿਆਂ ਹੋ ਕੇ ਕੇਂਦਰ ਮੂਹਰੇ ਇੱਕ ਵਾਰ ਕਹਿ ਨਹੀਂ ਸਕਦੀ ਕਿ ਭਾਈ ਤੁਸੀਂ ਵਾਰ ਵਾਰ ਕਿਉਂ ਚੁੰਨੀਆਂ ਵੱਢ ਵੱਢ ਦੇਖਦੇ ਹੋ, ਸਾਨੂੰ ਵਾਰ ਵਾਰ ਕਿਉਂ ਅੜ ਲੈਂਦੇ ਹੋ? ਅਸੀਂ ਛੇੜਿਆ ਬਿਨਾਂ ਛੇੜਿਆ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ, ਜੇ ਛੇੜੋਗੇ ਫਿਰ ਅਸੀਂ ਚੁੱਪ ਨਹੀਂ ਰਹਿੰਦੇ। ਪਰ ਜਦੋਂ ਅਸੀਂ ਇਹ ਛੋਟੇ ਛੋਟੇ ਆਪਸੀ ਵਿਵਾਦਾਂ ਜੁੜ ਜਾਂਗੇ ਤਾਂ ਕੇਂਦਰ ਨੂੰ ਹਮਲੇ ਕਰਨ ਦੇ ਹੋਰ ਮੌਕੇ ਮਿਲਦੇ ਆ। ਸੋ ਹੁਣ ਇਹ ਚਿੱਠੀ ਤੋਂ ਬਾਅਦ ਨਵੀਂ ਚਰਚਾ ਸਵੇਰ ਤੱਕ ਕੀ ਛੱਡਦੀ ਹੈ ਦੇਖਦੇ ਹਾਂ। ਜਥੇਦਾਰ ਸਾਹਿਬਾਨ ਦਾ ਜੇ ਕੋਈ ਸਿੱਧਾ ਪ੍ਰਤੀਕਰਮ ਇਹਦੇ 'ਤੇ ਨਹੀਂ ਆਇਆ, ਪਰ ਇਹ ਚਿੱਠੀ ਚਰਚਾ 'ਚ ਜ਼ਰੂਰ ਆ ਗਈ
ਜੀ। ਅਤੇ ਦੀਪਕ ਜੀ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਪੈਸ਼ਲ ਇਜਲਾਸ ਸੱਦਿਆ ਗਿਆ ਜੀ, ਕੀ ਮਕਸਦ ਹੈ ਵਿਸ਼ੇਸ਼ ਇਜਲਾਸ ਸੱਦੇ ਜਾਣ ਦਾ?
ਕਹਿੰਦੇ ਜੀ ਉਹ ਮਨਰੇਗਾ ਨੂੰ ਜਿਹੜਾ ਜੀ ਰਾਮ ਜੀ ਬਣਾ ਤਾ ਉਹ ਰੋਕਵਾ ਲੈਣਾ ਮੈਂ, ਕਹਿੰਦੇ ਜੀ ਐਂ ਨਹੀਂ ਹੋਣੀ ਬੰਦੇ, ਮਤਲਬ ਬੜੀ ਛੇਤੀ ਸੱਦ ਲਿਆ ਜਨਾਬ ਇਜਲਾਸ। ਸੰਸਦ ਦੇ ਵਿੱਚ ਮਨਰੇਗਾ ਦਾ ਨਾਮ ਬਦਲਤਾ, ਚਲੋ ਆਪਾਂ ਕਹਿ ਦਈਏ ਨਾਮ ਵਾਲਾ ਵੀ ਐਡਾ ਵੱਡਾ ਮਸਲਾ ਨਹੀਂ, ਨਾਮ ਨਾਲੋਂ ਅਸਲੀ ਮਸਲਾ ਤਾਂ ਉਹਦਾ ਸਰੂਪ ਬਦਲਤਾ, ਉਹਦੀ ਬਣਤਰ ਬਦਲਤੀ, ਤੇ ਪ੍ਰਚਾਰ ਇੰਝ ਜਾ ਰਿਹਾ ਜਿਵੇਂ ਦੇਸ਼ ਭਰ ਦਾ ਅਸੀਂ ਭਲਾ ਕਰਨ ਲੱਗੇ ਹੋਈਏ। ਸੋ ਇਸ ਤਰੀਕਾਕਾਰ ਦੇ ਉੱਤੇ ਜਦੋਂ ਦੇਸ਼ ਭਰ ਦੇ ਵਿੱਚ ਵਿਰੋਧੀ ਧਿਰ ਕਹਿੰਦੀ ਅਸੀਂ ਪ੍ਰਦਰਸ਼ਨ ਕਰਾਂਗੇ ਜੀ, ਅਸੀਂ ਇਤਰਾਜ਼ ਜਤਾਵਾਂਗੇ ਜੀ, ਤੇ ਉਹਦੇ ਵਿੱਚ ਸੂਬਿਆਂ ਦੀ ਜ਼ਿੰਮੇਵਾਰੀ ਵੀ ਕੁਝ ਬਣਦੀ ਹੈ, ਕਿਉਂਕਿ ਸੂਬੇ ਇਸ ਨਾਲ ਜਿੱਥੇ ਕੰਮ ਤੋਂ ਵਾਂਝੇ ਹੋਣਗੇ ਪਿੰਡਾਂ ਦੇ ਕੰਮਾਂ ਤੇ ਅਸਰ ਪਏਗਾ, ਕਿਉਂਕਿ ਇਹਦੇ ਨਾਲ ਜਿੰਨੀਆਂ ਪਿੰਡਾਂ 'ਚ ਮਾੜੀਆਂ ਮੋਟੀਆਂ ਟਾਈਲਾਂ ਟੂਲਾਂ ਜੀਆਂ ਲੱਗਦੀਆਂ ਦੇਖੀਆਂ, ਸਾਰੀਆਂ ਮਨਰੇਗਾ ਤਹਿਤ ਲੱਗੀਆਂ, ਸੂਬਾ ਸਰਕਾਰਾਂ ਨੇ ਕੋਈ ਫੜ ਨਹੀਂ ਦਿੱਤਾ ਕਦੇ ਪਿੰਡਾਂ ਨੂੰ, ਉਲਟਾ ਇਹ ਤਾਂ ਪਿੰਡਾਂ ਤੋਂ ਲੈਂਦੀਆਂ ਨੇ
ਜੀ।
ਪਰ ਹੁਣ ਇਸ ਨਵੀਂ ਯੋਜਨਾ ਦੇ ਤਹਿਤ ਤਾਂ ਲੱਗੂਗਾ ਇਹ ਸਾਰਾ ਕੁਝ, ਜੇ ਪੰਜਾਬ ਦਾ ਸੂਬਾ ਜਾਂ ਜਿਹੜਾ ਵੀ ਸੂਬਾ ਮਨਰੇਗਾ ਤਹਿਤ ਕੰਮ ਕਰਨਾ ਚਾਹੂਗਾ, ਮਤਲਬ ਜੀ ਰਾਮ ਜੀ ਰਾਹੀਂ ਕੰਮ ਕਰਨਾ ਚਾਹੂਗਾ, ਉਹਨੂੰ 40% ਆਪ ਹਿੱਸਾ ਪਾਉਣਾ ਪਊਗਾ। ਅੱਗੇ 90-10 ਸੀ ਕਿ ਕੁੱਲ ਖਰਚੇ ਦਾ 90% ਕੇਂਦਰ ਦਿੰਦਾ ਸੀ, 10% ਉਹ ਸੂਬੇ ਦੇ ਹਿੱਸੇ ਆਉਂਦਾ ਸੀ, ਹੁਣ 40% ਸੂਬੇ ਦੇ ਹਿੱਸੇ ਆਉਣਾ, ਤੇ ਫਿਰ ਅਜਿਹੇ ਦੇ ਵਿੱਚ ਸੂਬਾ ਕੀ ਕਰ ਪਾਊਗਾ ਜੀ? ਹੁਣ ਇਹ ਸਾਰਿਆਂ ਦੇ ਲਈ ਸੂਬਿਆਂ ਨੂੰ ਫਿਰ ਜਾਂ ਤਾਂ ਜਿਸ ਦਿਨ ਦਾ ਇਹ ਮੁੱਦਾ ਚਰਚਾ 'ਚ ਆਇਆ ਸੀ ਉਸ ਦਿਨ ਦਾ ਹੀ ਵਿਰੋਧ ਖੜਾ ਕਰਨਾ ਚਾਹੀਦਾ ਸੀ, ਹੁਣ ਅਗਲਿਆਂ ਨੇ ਧੱਕੇ ਨਾਲ ਪਾਸ ਵੀ ਕਰ ਲਿਆ, ਵਿਰੋਧੀ ਧਿਰ ਕਹਿੰਦੀ ਰਹੀ ਕਿ ਵੀ ਸਟੈਂਡਿੰਗ ਕਮੇਟੀ ਨੂੰ ਭੇਜ ਦਿਓ, ਇੰਨੀ ਕਾਹਲ ਕਾਹਦੀ ਹੈ, ਪਰ ਅਗਲਿਆਂ ਨੇ ਪਾਸ ਕਰ ਲਿਆ। ਹੁਣ ਪਾਸ ਹੋਣ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਵਿਰੋਧ ਜਤਾਵਾਂਗੇ, ਆਪਾਂ ਇਸ ਮਸਲੇ ਤੇ ਵਿਸ਼ੇਸ਼ ਇਜਲਾਸ ਬੁਲਾਵਾਂਗੇ, ਜਨਵਰੀ ਦੇ ਦੂਜੇ ਹਫ਼ਤੇ ਜਾ ਕੇ ਬੁਲਾਵਾਂਗੇ। ਮਤਲਬ ਜੇ ਅੱਗ ਲੱਗੀ ਹੋਵੇ ਤਾਂ ਪਾਣੀ ਜਦੇ ਪਾਉਣਾ ਪੈਂਦਾ
ਜੀ,
ਜੇ ਸਾਰਾ ਸਮਾਨ ਸੜਨ ਤੋਂ ਬਾਅਦ ਪਾਣੀ ਪਾਉਣਾ ਫਿਰ ਤਾਂ ਰਾਖ ਬਣ ਜਾਂਦੀ ਹੈ, ਸਵਾਹ ਬਣ ਜਾਂਦੀ ਹੈ, ਤੇ ਉਹ ਚੋਂ ਧੂੰਆਂ ਹੀ ਨਿਕਲਦਾ ਫਿਰ ਪਾਣੀ ਪਾਇਆ
ਜੀ,
ਤੇ ਹੁਣ ਤੁਸੀਂ ਇੰਨਾ ਬਖਵਾ ਤੁਰੰਤ ਬੁਲਾਓ, ਬਲਕਿ ਮੈਂ ਤਾਂ ਕਹਿਣਾ ਕਿ ਕੈਬਨਿਟ ਦੀ ਬੈਠਕ ਕਰੋ, ਮੈਂ ਤਾਂ ਕਹਿੰਦਾ ਤੁਸੀਂ ਸਰਬਦਲੀ ਬੈਠਕ ਬੁਲਾਓ। ਮੈਂ ਤਾਂ ਕਹਿੰਦਾ ਜਿਨ੍ਹਾਂ ਜਿਨ੍ਹਾਂ ਸੂਬਿਆਂ ਦੇ ਵਿੱਚ ਮਤਲਬ ਭਾਜਪਾ ਦੀਆਂ ਸਰਕਾਰਾਂ ਨਹੀਂ ਆ, ਉਹਨਾਂ ਸਾਰਿਆਂ ਸੂਬਿਆਂ ਨਾਲ ਰਾਬਤਾ ਕਰੋ, ਕਿਉਂਕਿ ਐਨਡੀਏ 'ਚ ਨਿਤੀਸ਼ ਵੀ ਹੈਗਾ, ਐਨਡੀਏ ਚੰਦਰ ਬਾਬੂ ਨਾਇਡੂ ਵੀ ਹੈਗਾ, ਐਨਡੀਏ 'ਚ ਕੁਝ ਹੋਰ ਧਿਰ, ਇੱਥੋਂ ਤੱਕ ਕਿ ਬੀਜੇਪੀ ਦੇ ਕਈ ਸੂਬੇ ਵੀ ਹੈਗੇ ਜਿਨ੍ਹਾਂ ਨੂੰ ਇਹਨਾਂ ਰਾਹੀਂ ਫੜ ਲਿਆਉਂਦਾ ਸੀ, ਉਹ ਵੀ ਘੁਟਣ ਮਹਿਸੂਸ ਕਰ ਰਹੇ ਨੇ। ਰਾਬਤਾ ਤਾਂ ਕਰੋ ਤੁਸੀਂ ਸਾਰਿਆਂ ਨਾਲ, ਕਰੋ ਪਹਿਲਕਦਮੀ, ਪੰਜਾਬ ਸਰਕਾਰੀ ਪਹਿਲਕਦਮੀ ਪਹਿਲਾਂ ਕਰ ਲਵੇ। ਪਰ ਇਜਲਾਸ ਬੁਲਾਇਆ ਇਹਦੇ ਲਈ ਧੰਨਵਾਦ, ਇਹਦੇ ਨਾਲ ਚਰਚਾ ਜ਼ਰੂਰ ਹੋਏਗੀ, ਗੱਲ ਜ਼ਰੂਰ ਤੁਰੇਗੀ, ਕੋਈ ਮਤਾ ਜ਼ਰੂਰ ਪਏਗਾ, ਹੋਰ ਨਹੀਂ ਤਾਂ ਰਾਜਪਾਲ ਤੱਕੇ ਜਾਏਗਾ, ਮੀਡੀਆ 'ਚ ਖਬਰਾਂ ਹੀ ਲੱਗਣਗੀਆਂ। ਪਰ ਜਨਾਬ ਜਦੋਂ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਇਸ ਤਰ੍ਹਾਂ ਵਿਧਾਨ ਸਭਾ 'ਚ ਪਾਏ ਮਤੇ ਉੱਥੇ ਜਾ ਕੇ ਹੈ ਮਤਲਬ ਕੁੜੀ ਵਾਲੀ ਟੋਕਰੀ 'ਚ ਸੁੱਟ ਦਿੰਦੇ ਨੇ, ਡਸਟਬਿਨ 'ਚ ਸੁੱਟ ਦਿੰਦੇ ਨੇ, ਤਾਂ ਫਿਰ ਉਹ ਮਤੇ ਐਂ ਫੜਾਉਣ ਦੀ ਬਜਾਏ ਜੰਤਰ ਮੰਤਰ ਲੈ ਕੇ ਜਾ ਕੇ ਬੈਠੋ ਨਾ। ਤੁਸੀਂ ਤਾਂ ਧਰਨੇ 'ਚੋਂ ਜੰਮੀ ਪਾਰਟੀ ਹੋ, ਤੁਹਾਨੂੰ ਤਾਂ ਇਹ ਆਉਂਦਾ ਕੇਜਰੀਵਾਲ ਰਜਾਈ ਲੈ ਕੇ ਦਿੱਲੀ ਦੇ ਫੁੱਟਪਾਥਾਂ ਤੇ ਪੈਂਦਾ ਰਿਹਾ, ਹੁਣ ਪੰਜਾਬ ਲਈ ਪਵੇ ਨਾ ਜਿੱਥੋਂ ਸਾਰੀ ਪਾਰਟੀ ਚੱਲਦੀ ਹੈ, ਜਿੱਥੋਂ ਸਾਰਾ ਕੁਝ ਚੱਲਦਾ। ਸੋ ਇਸ ਲਈ ਜੇ ਤਾਂ ਰਾਜਨੀਤਿਕ ਲੜਾਈ ਲੜਨ ਦਾ ਦਮ ਹੈ ਜਨਾਬ, ਫਿਰ ਤਾਂ ਸੈਸ਼ਨ ਬੁਲਾਉਣ ਦਾ ਕੋਈ ਫਾਇਦਾ। ਜੇ ਸਿਰਫ ਪੰਜਾਬ ਦੇ ਲੋਕਾਂ ਨੂੰ ਵੀ ਦਿਖਾਉਣਾ ਕਿ ਨਹੀਂ ਦੇਖੋ ਜੀ ਮੈਂ ਤਾਂ ਮਜ਼ਦੂਰਾਂ ਕਿਰਤੀਆਂ ਦੇ ਲਈ ਪਿੰਡਾਂ ਦੇ ਲਈ ਆਵਾਜ਼ ਬੜ ਰਿਹਾ, ਤੇ ਦਿੱਲੀ ਵਾਲਿਆਂ ਨੂੰ ਵੀ ਕਹਿਣਾ ਜੀ ਅਸੀਂ ਆਪਣੇ ਜੋਗਾ ਹੀ ਕਰ ਰਹੇ ਜੀ ਤੁਹਾਨੂੰ ਕੁਛ ਨਹੀਂ ਕਹਿੰਦੇ, ਮਤਲਬ ਜੇ ਨਟੱਕੀ ਕਰਨੀ ਹੈ ਜਨਾਬ, ਫਿਰ ਤਾਂ ਉਹ 4-4.5 ਸਾਲ ਤੋਂ ਪੰਜਾਬ ਦੇਖ ਹੀ ਰਿਹਾ, ਇੱਕ ਨਟੰਕੀ ਹੋਰ ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਦੇਖ ਲਵਾਂਗੇ।
ਦੀਪਕ ਜੀ, ਮਜੀਠੀਆ ਅਤੇ ਭੁੱਲਰ ਦੀ ਜ਼ਮਾਨਤ ਦਾ ਮਾਮਲਾ ਅਤੇ ਉੱਧਰੋਂ ਸੁਪਰੀਮ ਕੋਰਟ, ਇਹਦੇ ਬਾਰੇ ਵੇਰਵੇ ਸਾਂਝੇ ਕਰਿਓ।
ਬਿਲਕੁਲ ਜੀ, ਅੱਜ ਸੁਪਰੀਮ ਕੋਰਟ ਜ਼ਮਾਨਤ ਇਹ ਖਾਸੀ ਚਰਚਾ ਰਹੀ। ਵੈਸੇ ਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮਸਲਾ ਚੱਲ ਰਿਹਾ ਸੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਕਿ ਜੀ ਉਹ ਪੈਰੋਲ ਲਈ ਉਹਨਾਂ ਦੀ ਅਰਜ਼ੀ ਸੀ, ਵਕੀਲਾਂ ਦੀ ਹੜਤਾਲ ਸੀ, ਉਹ ਹਾਈ ਕੋਰਟ ਸੀ ਮਾਮਲਾ ਉਹਨਾਂ ਦਾ, ਕਿਉਂਕਿ ਸੁਪਰੀਮ ਕੋਰਟ ਗਏ ਸੀ ਉਹ ਵੀ ਪਹਿਲਾਂ, ਸੁਪਰੀਮ ਕੋਰਟ ਨੇ ਕਿਹਾ ਵੀ ਪਹਿਲਾਂ ਹੇਠਲੀ ਅਦਾਲਤ 'ਚ ਜਾਓ, ਜੇ ਉੱਥੋਂ ਨਹੀਂ ਕੁਛ ਹੋਊਗਾ ਫਿਰ ਅਸੀਂ ਦੇਖਾਂਗੇ
ਜੀ।
ਤੇ ਉੱਥੇ ਉਹਨਾਂ ਨੇ ਕੱਲ ਕਹਿਤਾ ਜੀ ਕਿ ਇਹ ਤਾਂ ਨਿਬੇੜਾ ਕਰ ਦਿੰਦੇ ਹਾਂ ਜੀ, ਇਹ ਫਾਈਲ ਤਾਂ ਨਿਬੇੜਾ ਹੋ ਗਿਆ ਜੀ ਇਹ ਮਸਲੇ ਦਾ, ਕਿਉਂਕਿ ਜੀ ਸਮੇਂ ਸਿਰ ਗੱਲੇ ਨਹੀਂ ਹੋ ਸਕੀ, ਵਕੀਲਾਂ ਦੀ ਹੜਤਾਲ ਕਰਕੇ ਕੁਛ ਹੋਏ ਨਹੀਂ, ਜੇ ਕੱਲ ਫੈਸਲਾ ਵੀ ਲੈ ਲਈਏ ਤਾਂ ਜੀ ਫਿਰ ਹੋਣਾ ਕਿ ਅੱਜ ਨਿਬੜ ਗਿਆ ਸੈਸ਼ਨ ਦਾ ਅੱਜ। ਸੋ ਇਸ ਲਈ ਕੱਲ੍ਹ ਉਹਦਾ ਨਿਬੇੜਾ, ਮਤਲਬ ਨਿਬੇੜਾ ਕਿਵੇਂ ਜੀ, ਨਾ ਤੁਸੀਂ ਪੈਰੋਲ ਨੂੰ ਹਾਂ ਕੀਤੀ ਤੇ ਨਾ ਕੀਤੀ ਤਾਂ ਵੀ ਨਿਬੇੜਾ ਹੋ ਗਿਆ ਫਾਈਲ ਦਾ
ਜੀ,
ਮਤਲਬ ਜਾਂ ਤਾਂ ਬੰਦੇ ਨੂੰ ਕਹੋ ਕਿ ਵੀ ਤੈਨੂੰ ਪੈਰੋਲ ਮਿਲ ਨਹੀਂ ਸਕਦੀ, ਜਾਂ ਉਹਨੂੰ ਕਹੋ ਕਿ ਭਾਈ ਇਸ ਵਾਰ ਦੇਰੀ ਹੋ ਗਈ, ਅਗਲੀ ਵਾਰ ਤਾਂ ਤੈਨੂੰ ਪੱਕੀ ਹੋ ਗਈ ਪੈਰੋਲ, ਅੱਜ ਤੁਸੀਂ ਅਗਲੀ ਵਾਰ ਅਗਲੀ ਨਵੀਂ ਐਪਲੀਕੇਸ਼ਨ ਲੱਗੂਗੀ ਫਿਰ ਚਰਚਾ ਚੱਲੂਗੀ। ਚਲੋ ਇੱਕ ਤਾਂ ਇਹ ਮਾਮਲਾ ਕੱਲ੍ਹ ਹਾਈ ਕੋਰਟ ਵਾਲਾ ਸੀ, ਅੱਜ ਫਿਰ ਦੋ ਮਾਮਲੇ ਸੁਪਰੀਮ ਕੋਰਟ ਦੇ ਆਏ। ਹਰਚਰਨ ਸਿੰਘ ਭੁੱਲਰ ਹੋਰਾਂ ਨੂੰ ਪਿਛਲੇ ਦਿਨੀ ਥੋੜ੍ਹੀ ਜਿਹੀ ਅਦਾਲਤ ਤੋਂ ਰਾਹਤ ਮਿਲੀ ਸੀ, ਜਦੋਂ ਉਹਨਾਂ ਦੇ ਕੁਝ ਖਾਤਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ, ਟੱਬਰ ਖਾਤੇ ਵਰਤ ਸਕਦਾ। ਉਹ ਫਿਰ ਕਈ ਵਾਰ ਬੰਦੇ ਨੂੰ ਲੱਗਦਾ ਕਿ ਲੈ ਵੀ ਹੈ ਨਾ ਪਹੁੰਚਾ ਫੜ ਕੇ ਉਂਗਲ ਫੜਨ ਵਾਲੀ ਗੱਲ, ਉਹ ਕਹਿੰਦੇ ਲੈ ਵੀ ਹੁੰਦਾ, ਝਾਕਾ ਜਿਹਾ ਖੁੱਲ੍ਹ ਗਿਆ ਕਿ ਕੰਮ ਨਿਬੇੜੀ, ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਵੀ ਸੁਪਰੀਮ ਕੋਰਟ 'ਚ ਲਾ ਤੀ, ਅਤੇ ਸੁਪਰੀਮ ਕੋਰਟ ਨੇ ਹਰਚਰਨ ਸਿੰਘ ਭੁੱਲਰ ਨੂੰ ਬਰੰਗ ਲਿਫਾਫੇ ਵਾਂਗ ਵਾਪਸ ਭੇਜਤਾ। ਉਹ ਕਹਿੰਦੇ ਚਲੋ ਜੀ ਤੁਹਾਡੀ ਅਰਜ਼ੀ 'ਤੇ ਕੋਈ ਸੁਣਵਾਈ ਨਹੀਂ ਹੋ ਸਕਦੀ, ਤੁਹਾਡੀ ਪ੍ਰਸ਼ਨ 'ਤੇ ਕੋਈ ਸੁਣਵਾਈ ਨਹੀਂ ਸਕਦੀ, ਕੋਰਾ ਇਨਕਾਰ ਕਰਤਾ ਕਿ CBI ਆਪਣੇ ਤਰੀਕੇ ਨਾਲ ਦੇਖ ਰਹੀ ਹੈ ਜੇ ਮਾਮਲਾ ਚੱਲਣ। ਸੋ ਉੱਥੋਂ ਤਾਂ ਜੀ ਆ ਗਏ ਬਰੰਗ ਲਿਫਾਫੇ ਵਾਂਗ। ਦੂਸਰੇ ਪਾਸੇ ਹੇਠਲੀ ਅਦਾਲਤ ਤੋਂ ਜਦੋਂ ਖੈਰ ਨਹੀਂ ਪਈ ਸੀ ਵਿਕਰਮ ਜੇਠੀਆ ਨੂੰ, ਉਹਦੇ ਮਾਮਲੇ 'ਚ ਲਗਾਤਾਰ ਫੈਸਲਾ ਨਹੀਂ ਹੋ ਪਾ ਰਿਹਾ ਸੀ, ਲਟਕਿਆ ਜਾ ਰਿਹਾ ਸੀ, ਅਤੇ ਲਗਾਤਾਰ ਸੱਤਾਧਾਰੀ ਧਿਰ ਇਹ ਪ੍ਰਚਾਰ ਰਹੀ ਹੈ ਕਿ ਅਸੀਂ ਉਹਨੂੰ ਨਸ਼ੇ ਦੇ ਮਾਮਲੇ 'ਚ ਦੇਖੋ ਜੀ ਬੜਾ ਤਸਕਰ ਫੜਿਆ, ਜਦੋਂ ਕਿ ਨਸ਼ੇ ਵਾਲੇ ਮਾਮਲੇ ਜਿਹੜੀਆਂ ਸਿੱਟ ਦੀਆਂ ਰਿਪੋਰਟਾਂ ਨੇ ਉਹ ਸਾਰਾ ਕੁਛ ਹੈ, ਉਹ ਸਾਹਮਣੇ ਪਿਆ ਚਲਾਣ, ਕਦੇ ਪੇਸ਼ ਨਹੀਂ ਹੋਇਆ ਉਹਦੇ 'ਤੇ ਕਦੇ ਜਿਹੜਾ ਨਹੀਂ, ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਵਿਕਰਮ ਜੇਠੀਆ ਅੰਦਰ ਹੈ, ਅਤੇ ਹੇਠਲੀ ਅਦਾਲਤ ਤੋਂ ਜਦੋਂ ਉਹਨਾਂ ਨੂੰ ਖੈਰ ਨਹੀਂ ਪਈ ਤਾਂ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਜ਼ਮਾਨਤ ਲਈ। ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 4 ਹਫ਼ਤਿਆਂ 'ਚ ਕਿਹਾ ਵੀ ਆਪਣਾ ਜਵਾਬ ਦਾਖਲ ਕਰੋ। 4 ਹਫ਼ਤਿਆਂ 'ਚ ਜਵਾਬ ਦਾ ਮਤਲਬ 4 ਹਫ਼ਤੇ ਦਾ ਅਜੇ ਜ਼ਮਾਨਤ ਨਹੀਂ ਮਿਲਦੀ
ਜੀ,
ਹੁਣ 4 ਹਫ਼ਤੇ ਬਾਅਦ ਸੁਣਵਾਈ ਹੋਊਗੀ, ਉਸ ਸਮੇਂ ਜਵਾਬ ਕੀ ਦਾਖਲ ਕਰਦੀ ਹੈ ਪੰਜਾਬ ਸਰਕਾਰ ਉਹ ਦੇਖਣ ਵਾਲੀ ਹੋਊਗਾ, ਉਹ ਤੋਂ ਬਾਅਦ ਫਿਰ ਫੈਸਲਾ ਹੋ ਸਕਦਾ। ਸੋ ਹੁਣ ਨਵੇਂ ਸਾਲ ਦੀ 19 ਜਨਵਰੀ ਨੂੰ ਲਗਭਗ ਜਾ ਕੇ ਇਹ ਤਰੀਕ ਤੈਅ ਹੋਈ ਹੈ ਕਿ 19 ਜਨਵਰੀ ਨੂੰ ਵਿਕਰਮ ਜੇਠੀਆ ਦੀ ਪਟੀਸ਼ਨ 'ਤੇ ਸੁਣਵਾਈ ਹੋਏਗੀ ਜ਼ਮਾਨਤ ਵਾਲੀ 'ਤੇ, ਅਤੇ ਉਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰਦੀ ਹੈ ਫਿਰ ਦੇਖਦੇ ਹਾਂ ਜੀ। ਸੋ ਅੱਜ ਸੁਪਰੀਮ ਕੋਰਟ ਜ਼ਮਾਨਤ ਭੁੱਲਰ ਅਤੇ ਵਿਕਰਮ ਜੇਠੀਆ ਇਹ ਵੀ ਚਰਚਾ 'ਚ ਰਹੇ
ਜੀ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਸੋਮਵਾਰ ਨੂੰ ਫਿਰ ਗੱਲ ਕਰਦੇ ਜੀ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ,
ਥੈਂਕ ਯੂ।